ਸਤਿਗੁਰ ਕਹੀਏ ਨਾਨਕਾ ਕਹੀਏ ਨਾਨਕਾ ਮਿਤਕ ਕਹੀਏ ਨਾਨਕਾ ਨਹੀਂ ਭਗਵੰਤ ਜੇ ਪ੍ਰੀਤ ਨਹੀਂ ਭਗਵੰਤ ਪ੍ਰੀਤ ਨਹੀਂ ਭਗਵੰਤ ਜੇ ਪ੍ਰੀਤ ਨਹੀਂ ਭਗਵੰਤ ਮ੍ਰਿਤਕ ਕਹੀਏ ਨਾਨਕਾ ਮ੍ਰਿਤਕ ਕਹੀਏ ਨਾਨਕਾ ਕਹੀਏ ਨਾਨਕਾ ਮ੍ਰਿਤਕ ਕਹੀਏ ਨਾਨਕਾ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜਿਨ੍ਹਾਂ ਦੇ ਅੰਦਰ ਪ੍ਰੀਤ ਨਹੀਂ ਮਾਰ ਕਹਿੰਦੇ ਜਿਉਂਦੇ ਮੁਰਦੇ ਸਮਾਨ ਜਿਉਂਦਾ ਕੌਣ ਹੈ ਜਿਹੜਾ ਗੁਰੂ ਦੀ ਸ਼ਰਨ ਵਿਚ ਆਇਆ ਜਿਹੜਾ ਨਾਮ ਨਾਲ ਜੁੜਿਆ ਹੋਇਆ ਜਿਹਦੇ ਅੰਦਰ ਉਸ ਮਾਲਕ ਦੀ ਪ੍ਰੀਤ ਹੈ ਨਾ ਉਹ ਪਿਆਰੇ ਉਹ ਜਿਉਂਦਾ ਹੈ ਉਹ ਵੱਡਾ ਹੈ ਮਹਾਰੇ ਕਹਿੰਦੇ ਚਾਹੇ ਉਹ ਗਰੀਬੀ ਵਿਚ ਐਸ਼ਾ ਛਪਰੀ ਵਿਚ ਰਹਿੰਦਾ ਮਹਾਰਾਜ ਇਥੋਂ ਤਾਂ ਕਹਿੰਦੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਸਭ ਤੋਂ ਵੱਡਾ ਰੱਬ ਦਾ ਪਿਆਰਾ ਜਿਹਦੇ ਅੰਦਰ ਉਸ ਮਾਲਕ ਦੀ ਪ੍ਰੀਤ ਹੈ ਬਸਤਾ ਟੁੱਟੀ ਝੂਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰ ਮਿੰਨਾ ਸਾਕ ਨਾ ਸਿੰਨਾ ਰਾਜਾ ਸਗਲੀ ਸਿਟ ਕਾ ਹਰ ਨਾਮ ਮਨ ਭਿੰਨਾ ਜਿਹਦੇ ਅੰਦਰ ਉਸ ਮਾਲਕ ਦੀ ਪ੍ਰੀਤ ਹੈ ਨਾਮ ਹੈ ਹਿਰਦੇ ਵਿਚ ਪਿਆਰ ਹੈ ਮਾਰੇ ਕਹਿੰਦੇ ਪਿਆਰੇ ਉਹ ਸਾਰੀ ਦੁਨੀਆਂ ਦਾ ਉਹ ਰਾਜਿਆਂ ਦਾ ਰਾਜਾ ਹੈ ਮਨ ਹਰੀ ਦੇ ਨਾਮ ਨਾਲ ਰਤਿਆ ਮਨ ਹਰੀ ਦੇ ਨਾਮ ਨਾਲ ਰਤਿਆ ਰਾਜਾ ਸਾਰੀ ਦੁਨੀਆ ਨਾ ਹਰੀ ਦੇ ਨਾਮ ਨਾਲ ਰਤਿਆ ਰਾਜਾ ਸਾਰੀ ਦੁਨੀਆ ਦਾ ਪਿਆਰੇ ਰਾਜਾ ਸਾਰੀ ਦੁਨੀਆ ਦਾ ਮੇਰੇ ਪਿਆਰੇ ਰਾਜਾ ਸਾਰੀ ਦੁਨੀਆ ਦਾ ਹਰੀ ਦੇ ਨਾਮ ਨਾਲ ਰਤੇ ਹੈ ਰਾਜਿਆਂ ਦਾ ਰਾਜਾ ਹੈ, ਜਿਹਦੇ ਅੰਦਰ ਨਾਮ ਹੈ, ਗੁਰੂ ਪਰਮੇਸ਼ਰ ਦਾ ਪਿਆਰ ਹੈ। ਦਾਸ ਬੇਨਤੀ ਕਰ ਰਿਹਾ ਸੀ ਕਿ ਉਹ ਪਰਿਵਾਰ ਵੱਡਿਆਂ ਭਾਗਾਂ ਵਾਲਾ, ਜਿਸ ਪਰਿਵਾਰ ਚ ਸਿੱਖੀ ਆ ਗਈ ਪਿਆਰ, ਜਿਸ ਘਰ ਦੇ ਵਿੱਚ ਉਸ ਹਰੀ ਦਾ ਪਰਮੇਸ਼ਰ ਦਾ ਨਾਮ ਆ ਗਿਆ, ਪਿਆਰ ਆ ਗਿਆ, ਭਾਈ ਪੁੰਗਰ ਨੂੰ ਸਿੱਖੀ ਦੀ ਦਾਤ ਮਿਲੀ, ਸੇਵਾ ਕਰਦਾ, ਸਿਮਰਨ ਕਰਦਾ, ਗੁਰਮੁਖਾਂ ਵਾਲਾ ਜੀਵਨ ਪ੍ਰਾਪਤ ਹੋ ਗਿਆ, ਤੇ ਅੱਜ ਗੁਰੂ ਹਰਿਰਾਇ ਸਾਹਿਬ ਨੇ ਇਸ ਗੁਰਸਿੱਖ ਨੂੰ ਕੋਲ ਬੁਲਾਇਆ। ਮਹਾਰਾਜ ਕਹਿੰਦੇ, ਭਾਈ ਪੁੰਗਰ, ਹੁਣ ਤੂੰ ਪਿਆਰਿਆ ਆਪਣੇ ਨਗਰ ਜਾ, ਆਪਣੇ ਨਗਰ ਵਿੱਚ ਜਾ। ਭਾਈ ਪੁੰਗਰ ਨੇ ਸੀਸ ਝੁਕਾਇਆ, ਹੱਥ ਜੋੜੇ, ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੇਰਾ ਦਿਲ ਕਰਦਾ ਹਮੇਸ਼ਾ ਆਪ ਜੀ ਦੇ ਚਰਨਾਂ ਵਿੱਚ ਰਹਾਂ, ਆ ਸੋਹਣੇ ਦਰਸ਼ਨ ਹੁੰਦੇ ਰਹਿਣ, ਸੋਹਣੇ ਬਚਨ ਸੁਣਦੇ ਰਹੀਏ, ਆਪ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਮੈਂ ਸੇਵਾ ਕਰਾਂ, ਮੇਰਾ ਦਿਲ ਨਹੀਂ ਕਰਦਾ ਦੂਰ ਜਾਣ। ਗੁਰੂ ਹਰਿਰਾਇ ਸਾਹਿਬ ਕਹਿਣ ਲੱਗੇ, ਗੁਰਸਿੱਖਾ, ਗੁਰੂ ਸਿੱਖ ਨਾਲੋਂ ਕਦੀ ਵੀ ਦੂਰ ਨਹੀਂ ਹੁੰਦਾ, ਗੁਰੂ ਕਦੇ ਸਿੱਖ ਨਾਲੋਂ ਦੂਰ ਨਹੀਂ ਹੁੰਦਾ, ਗੁਰ ਮੇਰੇ ਸੰਗ ਸਦਾ ਹੈ ਨਾਲ। ਜਿਹੜੇ ਸਿੱਖ ਦੇ ਅੰਦਰ ਪਿਆਰ ਹੈ ਨਾ, ਗੁਰੂ ਦੇ ਅੰਗ ਸੰਗ ਹੈ। ਜਿਹੜਾ ਗੁਰਸਿੱਖ ਗੁਰੂ ਬਚਨਾਂ ਅਨੁਸਾਰ, ਗੁਰਮਤਿ ਅਨੁਸਾਰ ਜੀਵਨ ਢਾਲਦਾ, ਗੁਰੂ ਉਹਦੇ ਅੰਗ ਸੰਗ ਹੈ। ਭਾਈ ਪੁੰਗਰ ਕਹਿੰਦੇ, ਸੱਚੇ ਪਾਤਸ਼ਾਹ, ਫਿਰ ਕਰਾਂ ਕੀ ਹੁਕਮ ਹੈ? ਤੇ ਗੁਰੂ ਮਹਾਰਾਜ ਕਹਿੰਦੇ, ਗੁਰਸਿੱਖ ਨੂੰ ਹੁਕਮ ਹੈ, ਜਿੱਥੇ ਵੀ ਜਾਵੇ ਨਾ, ਆਪ ਜਪੋ ਅਵਰੈ ਨਾਮ ਜਪਾ। ਗੁਰਸਿੱਖ ਜਿੱਥੇ ਵੀ ਜਾਵੇ ਭਾਈ, ਆਪ ਗੁਰੂ ਨਾਲ ਜੁੜਿਆ, ਪਰਮੇਸ਼ਰ ਨਾਲ ਜੁੜਿਆ, ਦੂਸਰਿਆਂ ਨੂੰ ਵੀ ਜੋੜੇ, ਗੁਰਸਿੱਖ ਨੂੰ ਹੁਕਮ ਹੈ। ਉਸ ਵੇਲੇ ਸਿਰ ਝੁਕਾਇਆ ਤੇ ਬੇਨਤੀ ਕੀਤੀ ਭਾਈ ਪੁੰਗਰ ਨੇ, ਸੱਚੇ ਪਾਤਸ਼ਾਹ, ਹੁਣ ਮੇਰੇ ਤੇ ਰਹਿਮਤ ਰੱਖਿਓ। ਆ ਬੇਨਤੀ ਭਾਈ ਪੁੰਗਰ ਕਰਦਾ, ਸਹਿਬਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ ਸਹਿਬਾ, ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ ਮੌਜ ਬੜੀ, ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਆ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੇਰੇ ਤੇ ਰਹਿਮਤ ਰੱਖੀ, ਕਿਰਪਾ ਰੱਖੀ। ਉਸ ਵੇਲੇ ਸਤਿਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਤੇ ਭਾਈ ਪੁੰਗਰ ਆਪਣੇ ਨਗਰ ਆ ਗਿਆ, ਘਰ ਆ ਗਿਆ। ਹੁਣ ਸਾਧ ਸੰਗਤ ਭਾਈ ਪੁੰਗਰ ਖੇਤੀ ਵੀ ਕਰਦਾ, ਪਰਿਵਾਰ ਨੂੰ ਵੀ ਪਾਲਦਾ ਤੇ ਨਾਲ ਸਿੱਖੀ ਦਾ ਪ੍ਰਚਾਰ ਕਰਦਾ। ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਆਪਣੇ ਪਿਆਰੇ ਮਹਾਂਪੁਰਸ਼, ਐਸਾ ਜੀਵਨ ਮਹਾਂਪੁਰਸ਼ਾਂ ਦਾ, ਜਿਸ ਵੇਲੇ 19-20 ਸਾਲ ਦੀ ਉਮਰ ਸੀ ਨਾ ਰਤਵਾੜਾ ਸਾਹਿਬ ਮਹਾਂਪੁਰਸ਼ਾਂ ਦੀ, ਤੇ ਆਪ ਜੀ ਸਿੰਧ ਵਿੱਚ ਗਏ ਤੇ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਪਰ ਨਾਲ ਖੇਤੀ ਕੀਤੀ। ਪਿਆਰਿਓ, ਤੇ ਮਹਾਂਪੁਰਸ਼ਾਂ ਦੇ ਘਰੋਂ ਜੋ ਸਾਡੇ ਮਾਤਾ ਜੀ, ਉਹ ਵੀ ਉੱਥੇ ਚਲੇ ਗਏ। ਉਹ ਬੀਬੀਆਂ ਨੂੰ ਪੰਜਾਬੀ ਗੁਰਮੁਖੀ ਪੜ੍ਹਾਉਂਦੇ ਆ। ਇਹ ਗੁਰੂ ਘਰ ਵਿੱਚ ਵੱਡੀ ਬਖਸ਼ਿਸ਼ ਹੈ ਮਾਈ ਭਾਈ। ਪਹਿਲੇ ਸਮੇਂ 'ਚ ਗੁਰੂ ਨਾਨਕ ਸਾਹਿਬ ਜੀ ਦੇ ਸੰਸਾਰ ਤੇ ਪ੍ਰਗਟ ਹੋਣ ਤੋਂ ਪਹਿਲਾਂ ਇਸਤਰੀ ਜਾਤੀ ਦਾ ਬੜਾ ਨਿਰਾਦਰ ਹੁੰਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆ ਕੇ ਸੰਸਾਰ ਨੂੰ ਕਿਹਾ, ਸੋ ਕਿਉਂ ਮੰਦਾ ਆਖਿਆ ਜਿਤ ਜੰਮੈ ਰਾਜਾਨ। ਗੁਰੂ ਨਾਨਕ ਸਾਹਿਬ ਨੇ ਬਰਾਬਰਤਾ ਦਿੱਤੀ। ਆ ਕਈਆਂ ਪੁਰਾਤਨ ਗ੍ਰੰਥਾਂ ਚ ਲਿਖਿਆ ਕਿ ਬੀਬੀ ਦੀ ਮੁਕਤੀ ਨਹੀਂ, ਉਹ ਸਰੀਰ ਤੋਂ ਬਾਅਦ ਭਾਈ ਦਾ ਸਰੀਰ ਮਿਲੇਗਾ ਫੇਰ ਮੁਕਤੀ ਹੋਗੀ, ਪਰ ਬਿਲਕੁਲ ਨਹੀਂ। ਮੁਕਤੀ ਸਰੀਰ ਦੀ ਹੋਣੀ ਹੈ, ਗਿਆਨ ਸਰੀਰ ਨੂੰ ਥੋੜਾ ਹੋਣਾ, ਗਿਆਨ ਹੋਣਾ ਸੁਰਤ ਨੂੰ। ਸੁਰਤ ਇੱਕੋ ਜੀ ਹੈ ਸਾਰਿਆਂ ਵਿੱਚ। ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਬਰਾਬਰਤਾ ਪਿਆਰੇ ਉਹ ਦਿੱਤੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਜਿੱਥੇ ਹੋਰ ਕਿੰਨੇ ਗੁਰਸਿੱਖਾਂ ਤੇ ਬਖਸ਼ਾਂ ਕੀਤੀਆਂ, ਉੱਥੇ 22 ਗੁਰਮੁਖ ਐਸੇ ਗੁਰਸਿੱਖ ਜਿਨ੍ਹਾਂ ਨੂੰ ਪ੍ਰਚਾਰਕ ਥਾਪਿਆ, 22 ਮੰਜੀਆਂ, 72 ਪੀੜੇ ਮਾਈਆਂ ਨੂੰ ਦਿੱਤੇ। ਦੇਖੋ ਕਿਉਂ ਦਿੱਤੇ, ਵੀ ਤੁਸੀਂ ਜਿੱਥੇ ਮਾਈਆਂ, ਕਿਹੜੀਆਂ ਮਾਈਆਂ, ਜਿਹੜੀਆਂ ਗੁਰਸਿੱਖ ਮਾਈਆਂ ਨਾਮ ਜਪਣ ਵਾਲੀਆਂ, ਵੀ ਤੁਸੀਂ ਵੀ ਪ੍ਰਚਾਰ ਕਰੋ। ਨਹੀਂ ਤੇ ਆਮ ਪਤਾ ਕੀ ਹੁੰਦਾ, ਜਿੱਥੇ ਬੀਬੀ ਇੱਕ ਉੱਥੇ ਧਰਤੀ ਮਾਤਾ ਨੂੰ ਖਿੱਚ, ਥੱਲੇ ਲੀਕਾਂ ਮਾਰੀ ਜਾਣਗੀਆਂ। ਜਿੱਥੇ ਬੀਬੀਆਂ 2 ਉੱਥੇ ਦੂਜਾ ਕੋਈ ਨਾ ਹੋ, ਜਿੱਥੇ ਬੀਬੀਆਂ 4 ਉੱਥੇ ਗੱਲਾਂ ਦੀ ਘਮਕਾਰ। ਭਾਈ ਬੈਠੇ ਹੋਣਗੇ ਨਾ, 10 ਬੈਠੇ ਇੱਕ ਗੱਲ ਕਰਦਾ, ਬਾਕੀ 9 ਸੁਣਦੇ ਆ। ਬੀਬੀਆਂ 10 ਹੋਣ ਤੇ 2-2 ਦਾ ਜੁੱਟ ਬਣਾ ਲੈਂਦੀਆਂ, 5 ਬੋਲਦੀਆਂ, 5 ਘਾਰਾ ਦਿੰਦੀਆਂ, 10 ਦੀ ਆਵਾਜ਼ ਆਈ ਜਾਂਦੀ ਹੈ, ਕੁਦਰਤੀ ਸੁਭਾਅ ਨੇ। ਪਰ ਗੁਰਸਿੱਖ ਬੀਬੀਆਂ ਦੇ ਨਹੀਂ, ਆਮ ਬੀਬੀਆਂ ਦੇ। ਕਿਸੇ ਰਾਜੇ ਨੇ ਕਿਹਾ ਕਿ ਜਿਹੜਾ ਸਭ ਤੋਂ ਵੱਡਾ ਝੂਠ ਬੋਲੇਗਾ ਉਹਨੂੰ ਮੈਂ ਨਾਮ ਦਿਆਂਗਾ, ਤੇ ਬੜੇ ਬੜੇ ਆਏ, ਬੜਾ ਬੜਾ ਝੂਠ ਬੋਲਿਆ, ਤੇ ਖੀਰ ਤੇ ਇੱਕ ਆਇਆ ਕਹਿੰਦਾ, ਜੀ ਉੱਥੇ 10 ਬੀਬੀਆਂ ਬੈਠੀਆਂ ਸੀ ਬਿਲਕੁਲ ਚੁੱਪ ਚਾਪ, ਕਹਿੰਦੇ ਸਭ ਤੋਂ ਵੱਡਾ ਝੂਠ ਇਹਨੂੰ ਨਾਮ ਦਿਓ। ਬੀਬੀਆਂ 10 ਬੈਠੀਆਂ ਤੇ ਚੁੱਪ ਬੈਠੀਆਂ ਹੁਣ, ਪਰ ਮੇਰੇ ਗੁਰੂ ਨਾਨਕ ਸਾਹਿਬ ਨੇ ਏਡੀ ਕਿਰਪਾ ਕੀਤੀ, ਗੁਰੂ ਮਹਾਰਾਜ ਨੇ, ਗੁਰੂ ਅਮਰਦਾਸ ਮਹਾਰਾਜ ਨੇ 72 ਮਾਈਆਂ 72 ਪੀੜੇ ਦਿੱਤੇ ਉਹਨਾਂ ਮਾਈਆਂ ਨੂੰ, ਉਹਨਾਂ ਬੀਬੀਆਂ ਨੂੰ, ਕਿ ਤੁਸੀਂ ਵੀ ਗੁਰਸਿੱਖੀ ਦਾ ਪ੍ਰਚਾਰ ਕਰੋ। ਦੇਖੋ ਕਿੱਡੀ ਵੱਡੀ ਬਖਸ਼ਿਸ਼। ਜਿੱਥੇ ਬੀਬੀਆਂ ਦਾ, ਇਸਤਰੀ ਜਾਤੀ ਦਾ ਨਿਰਾਦਰ ਹੁੰਦਾ ਸੀ, ਧੰਨ ਗੁਰੂ ਅੰਗਦ ਦੇ ਮਹਾਰਾਜ ਜੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਖੀਵੀ ਜੀ, ਗੁਰੂ ਕੇ ਲੰਗਰਾਂ ਦੇ ਇੰਚਾਰਜ ਸ੍ਰੀ ਮਾਨ। ਦੇਖੋ ਮਾਤਾ ਖੀਵੀ ਜੀ, ਇਹ ਉਹਨਾਂ ਲੋਕਾਂ ਦੇ ਉੱਤੇ ਮੂੰਹ ਦੇ ਚਪੇੜ ਸੀ ਜਿਹੜੇ ਇਸਤਰੀ ਜਾਤੀ ਨਾਲ ਧੱਕਾ ਕਰਦੇ ਸੀ। ਗੁਰੂ ਅੰਗਦ ਸਾਹਿਬ ਨੇ ਲੰਗਰ ਦੀ ਸਾਰੀ ਸੇਵਾ ਮਾਤਾ ਖੀਵੀ ਜੀ ਨੂੰ, ਤੇ ਮਾਤਾ ਖੀਵੀ ਜੀ ਦੇਖੋ ਕਿਵੇਂ ਲੰਗਰ ਸੰਭਾਲਦੇ ਸਨ। ਗੁਰੂ ਅਮਰਦਾਸ ਮਹਾਰਾਜ ਨੇ 72 ਪੀੜੇ ਮਾਈਆਂ ਨੂੰ ਦਿੱਤੇ, ਇਤਿਹਾਸ ਵਿੱਚ ਆਉਂਦਾ। ਗੁਰੂ ਘਰ ਵਿੱਚ ਕਿੰਨੀਆਂ ਮਾਈਆਂ, ਕਿੰਨੀਆਂ ਬੀਬੀਆਂ, ਕਿੰਨੀਆਂ ਸਿੰਘਣੀਆਂ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਪਿਆਰਿਓ, ਇਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮਾਤਾ ਤ੍ਰਿਪਤਾ ਜੀ, ਇਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੇ ਮਹਿਲ ਮਾਤਾ ਸੁਲੱਖਣੀ ਜੀ, ਇਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੁਰੂ ਅੰਗਦ ਸਾਹਿਬ ਦੇ ਮਹਿਲ ਮਾਤਾ ਖੀਵੀ ਜੀ, ਇਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮਾਤਾ ਭਾਨੀ ਜੀ, ਇਸ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਮਾਤਾ ਗੰਗਾ ਜੀ, ਇਸ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਮਾਤਾ ਗੁਜਰ ਕੌਰ ਜੀ, ਹੋਰ ਕਿੰਨੀਆਂ ਸਿੰਘਣੀਆਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਪਾਈਆਂ ਪਿਆਰਿਓ। ਤੇ ਅੱਜ ਵੀ ਪਿਆਰਿਓ ਜਿੱਥੇ ਗੁਰੂ ਦੀਆਂ ਬਖਸ਼ਾਂ ਨੇ ਨਾ, ਉੱਥੇ ਜਿੱਥੇ ਭਾਈ ਸੇਵਾ ਸਿਮਰਨ ਕਰਦੇ ਪ੍ਰਚਾਰ ਕਰਦੇ, ਉੱਥੇ ਬੀਬੀਆਂ ਵੀ ਪ੍ਰਚਾਰ ਕਰਦੀਆਂ। ਬੀਬੀਆਂ ਯੂਪੀ ਦੇ ਅੰਦਰ ਜਦੋਂ ਮਹਾਂਪੁਰਸ਼ਾਂ ਦੇ ਦੀਵਾਨ ਸ਼ੁਰੂ ਹੋਏ, ਕਰੀਬ ਬਹੁਤ ਦੇਰ ਦੀ ਇਹ ਬਾਤ ਹੈ, ਦਾਸ ਦੀ ਛੋਟੀ ਉਮਰ ਸੀ, ਤੇ ਉਸ ਵੇਲੇ ਤੋਂ ਜਿਹੜੀਆਂ ਛੋਟੀਆਂ ਬੱਚੀਆਂ ਦੀਵਾਨਾਂ ਵਿੱਚ ਆਉਂਦੀਆਂ ਤੇ ਜਵਾਨ ਹੋਈਆਂ, ਤੇ ਜਦੋਂ ਸਹੁਰੇ ਪਰਿਵਾਰ ਗਈਆਂ ਨਾ, ਤੇ ਉਹਨਾਂ ਨੇ ਆਪਣੇ ਘਰ ਚ ਦੀਵਾਨ ਲਾਇਆ ਪਹਿਲੀ ਵਾਰ। ਤੇ ਘਰ ਚ ਦੀਵਾਨ ਲੱਗਣ ਨਾਲ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ, ਫਿਰ ਪਿੰਡ ਵਾਲਿਆਂ ਲਵਾਏ ਤੇ ਫਿਰ ਇਲਾਕੇ ਵਾਲਿਆਂ ਲਵਾਏ। ਇੱਕ ਬੀਬੀ ਜਿਸ ਇਲਾਕੇ ਵਿੱਚ ਗਈ ਉਹਨੇ ਉਸ ਇਲਾਕੇ ਚ ਪ੍ਰਚਾਰ, ਪਰ ਹੋਵੇ ਗੁਰਸਿੱਖ ਬੀਬੀ, ਪਿਆਰਿਓ ਗੁਰਸਿੱਖ ਬੀਬੀ ਹੋਵੇ। ਇਸੇ ਤਰ੍ਹਾਂ ਗੁਰੂ ਕਾ ਸਿੰਘ ਹੈ, ਜਿੱਥੇ ਜਾਵੇ, ਜੇ ਸ਼ਰਾਬੀ ਕਬਾਬੀ ਕਿਤੇ ਚਲਾ ਜਾਂਦਾ, ਅਮਲੀ ਚਲਾ ਜਾਂਦਾ, ਦੂਸਰਿਆਂ ਨੂੰ ਅਮਲੀ ਬਣਾ ਦਿੰਦਾ, ਪਰ ਜਿੱਥੇ ਗੁਰੂ ਕਾ ਸਿੱਖ ਜਾਵੇ ਪਿਆਰਿਓ, ਉਹ ਆਪ ਗੁਰੂ ਨਾਲ ਨਾਮ ਬਾਣੀ ਨਾਲ ਜੁੜਿਆ, ਦੂਸਰਿਆਂ ਨੂੰ ਵੀ ਨਾਮ ਬਾਣੀ ਨਾਲ ਜੋੜੇਗਾ। ਮੈਂ ਬੇਨਤੀ ਕਰ ਰਿਹਾ ਸੀ, ਭਾਈਆਂ ਦੀ ਸੇਵਾ, ਸਿੰਘਾਂ ਦੀ ਸੇਵਾ, ਬੀਬੀਆਂ ਦੀ ਸੇਵਾ। ਮਹਾਂਪੁਰਸ਼ਾਂ ਦੀ 20 ਸਾਲ ਦੀ ਉਮਰ ਹੈ, ਤੇ ਉਹ ਮਾਤਾ ਜੀ ਵੀ ਛੋਟੀ ਉਮਰ ਦੇ ਵਿੱਚ ਉੱਥੇ ਸਿੰਧ ਵਿੱਚ, ਤੇ ਮਹਾਂਪੁਰਸ਼ ਦੀਵਾਨ ਲਾਉਂਦੇ, ਨੌਜਵਾਨਾਂ ਨੂੰ ਨਾਲ ਲੈ ਕੇ ਨਾਲੇ ਖੇਤੀ ਕਰਦੇ, ਤੇ ਮਾਤਾ ਜੀ ਦੀ ਉਮਰ ਛੋਟੀ ਸੀ, ਤੇ ਉਹ ਬੀਬੀਆਂ ਨੂੰ ਗੁਰਮੁਖੀ ਪੜ੍ਹਾਉਂਦੇ, ਸਿੰਘਾਂ ਨੂੰ ਜਿਹੜੇ ਅਨਪੜ੍ਹ ਸਨ ਕਈ ਉਹਨਾਂ ਨੂੰ ਵੀ ਪੜ੍ਹਾਉਂਦੇ। ਇੱਕ ਬਜ਼ੁਰਗ ਮਿਲਿਆ, ਕਹਿਣ ਲੱਗਾ ਮੈਨੂੰ ਮਾਤਾ ਜੀ ਨੇ ਗੁਰਮੁਖੀ ਪੜ੍ਹਾਈ ਸੀ, ਮੈਨੂੰ ਮਾਤਾ ਜੀ ਨੇ ਬਾਣੀ ਸਿਖਾਈ ਸੀ। ਇਸ ਕਰਕੇ ਅਸੀਂ ਸਾਰੇ ਆਪਣਾ ਫਰਜ਼ ਪਛਾਣੀਏ। ਸੱਸ ਮਹਾਂਪੁਰਸ਼ਾਂ ਨੇ ਫੌਜ ਸਰਵਿਸ ਕੀਤੀ ਤੇ ਨਾਲ ਨਾਮ ਜਪਿਆ, ਯੂਪੀ ਦੇ ਵਿੱਚ ਫਾਰਮ ਦਾ ਕੰਮ ਕੀਤਾ ਪਰਿਵਾਰ ਵਿੱਚ ਰਹਿ ਕੇ। ਕਈ ਵਾਰ ਸਾਡੇ ਅੰਦਰ ਬੜੇ ਭੁਲੇਖੇ ਹੁੰਦੇ ਆ ਸਾਧ ਸੰਗਤ ਜੀ, ਪਰ ਪੂਰਨ ਮਹਾਂਪੁਰਸ਼ ਬ੍ਰਹਮ ਗਿਆਨੀ, ਆਪ ਟਰੈਕਟਰ ਚਲਾਇਆ ਕਰਦੇ, ਸੰਗਤ ਵਿੱਚ ਟਰੈਕਟਰ ਟਰਾਲੀ ਤੇ ਸੰਗਤ ਨੂੰ ਪਹਿਲਾਂ ਲੈ ਕੇ ਜਾਇਆ ਕਰਦੇ, ਗੱਡੀ ਬਾਅਦ ਵਿੱਚ ਸੀ, ਪਹਿਲਾਂ ਜੌਂਗਾ ਸੀ ਫਿਰ ਕਾਰ ਬਾਅਦ ਚਲੇ, ਪਹਿਲਾਂ ਜੌਂਗੇ ਚਲੇ ਬਾਅਦ ਜੀਪਾਂ ਚੱਲੀਆਂ ਕਰ ਚੱਲੇ। ਤੇ ਮਹਾਂਪੁਰਸ਼ ਆਪ ਖੇਤਾਂ ਵਿੱਚ ਟਰੈਕਟਰ ਚਲਾਉਂਦੇ, ਆਪ ਟਰੈਕਟਰ ਤੇ ਟਰਾਲੀ ਲੈ ਕੇ ਸੰਗਤ ਨੂੰ ਦੀਵਾਨ ਵਿੱਚ ਲੈ ਕੇ ਜਾਂਦੇ। ਦੇਖੋ ਐਸੇ ਮਹਾਂਪੁਰਸ਼, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ, ਜਿਹੜੇ ਗੁਰਮੁਖ ਨੇ, ਗੁਰੂ ਘਰ ਦੇ ਮਹਾਂਪੁਰਸ਼ ਨੇ ਨਾ ਪਿਆਰਿਓ, ਉਹ ਕਿਰਤ ਕਰਦੇ, ਨਾਮ ਜਪਦੇ, ਵੰਡ ਛਕਦੇ। ਉਹਦਾ ਜੀਵਨ ਐਸਾ ਉੱਚਾ ਸੋਚਾ ਹੈ ਸਾਸ। ਭਾਈ ਪੁੰਗਰ ਹੁਣ ਕੇਵਲ ਪਰਿਵਾਰ ਨੂੰ ਨਹੀਂ ਪਾਲ ਰਿਹਾ, ਭਾਈ ਪੁੰਗਰ ਇਲਾਕੇ ਚ ਸਿੱਖੀ ਦਾ ਪ੍ਰਚਾਰ ਕਰ ਰਿਹਾ ਸਾਸ ਇਲਾਕੇ ਵਿੱਚ। ਇਤਿਹਾਸ ਵਿੱਚ ਆਉਂਦਾ ਕਿ ਭਾਈ ਪੁੰਗਰ ਦਾ ਖੂਹ ਨਗਰ ਦੇ ਬਾਹਰਲੇ ਪਾਸੇ ਨੇੜੇ ਸੀ, ਤੇ ਸਹਿਜੇ ਸਹਿਜੇ ਸੱਤ ਸੰਗੀ ਵਧਣ ਲੱਗੇ, ਗੁਰਸਿੱਖ ਵਧਦੇ ਨੇ, ਅੰਮ੍ਰਿਤ ਵੇਲੇ ਸਾਰੇ ਖੂਹ ਤੇ ਇਸ਼ਨਾਨ ਕਰਦੇ। ਅਰਦਾਸ ਨੂੰ ਬਚਪਨ ਦਾ ਯਾਦ ਹੈ, ਉਸ ਵੇਲੇ ਪੰਜਾਬ ਦੇ ਅੰਦਰ ਨਲਕੇ ਬਹੁਤ ਘੱਟ ਹੋਇਆ ਕਰਦੇ ਸੀ, ਖੂਹ ਹੁੰਦੇ ਸੀ, ਤੇ ਜਿਹੜੇ ਪਿੰਡਾਂ ਦੇ ਨੇੜੇ ਖੂਹ ਹੁੰਦੇ ਸੀ ਨਾ, ਤੇ ਉੱਥੇ ਤੇ ਰੌਣਕਾਂ ਲੱਗੇ ਰਹਿੰਦੇ ਸੀ, ਆਮ ਇਸ਼ਨਾਨ ਕਰਦੇ, ਉਹ ਖੂਹ ਚੱਲਦੇ ਬਲਦਾਂ ਨਾਲ, ਇੱਕ ਖੂਹ ਦੂਸਰੇ ਜਿਨ੍ਹਾਂ ਚੋਂ ਬਾਲਟੀ ਨਾਲ ਖੂਹੀਆਂ ਚੋਂ ਪਾਣੀ ਕੱਢਦੇ ਸੀ। ਤੇ ਉਸ ਵੇਲੇ ਵੀ ਦੇਖਿਆ ਕਿ ਅੰਮ੍ਰਿਤ ਵੇਲੇ 2:30-3 ਵਜੇ ਮਾਈਆਂ ਉੱਥੇ ਖੂਹ, ਉਹ ਜਿਹੜੇ ਖੂਹੀਆਂ ਹੁੰਦੀਆਂ ਸੀ, ਜਲ ਕੱਢ ਕੱਢ ਕੇ ਇਸ਼ਨਾਨ ਕਰਕੇ, ਬਜ਼ੁਰਗਾਂ ਨੇ ਅੱਡ ਦੂਜੇ ਥਾਂ ਇਸ਼ਨਾਨ ਕਰਨਾ ਤੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਕਰਦੇ, ਥੋੜੀ ਦੇਰ ਬੈਠਣਾ, ਗੁਰੂ ਦੀ ਬਾਣੀ ਸੁਣਨੀ, ਮਾਈਆਂ ਨੇ ਆ ਕੇ ਰਿੜਕਣੇ ਪਾਉਣੇ, ਤੇ ਜਿਹੜੇ ਬਜ਼ੁਰਗ ਸੀ ਉਹ ਜਾ ਕੇ ਫਿਰ ਖੂਹ ਤੇ ਜਾ ਕੇ ਹਲ ਆਦਿ ਲੈ ਕੇ ਜਾਇਆ ਕਰਦੇ ਸੀ। ਭਾਈ ਪੁੰਗਰ ਖੇਤੀ ਕਰਦਾ, ਉਹਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਦਾ। ਅਸੀਂ ਕਈ ਵਾਰ ਕਹਿੰਦੇ ਜੀ ਵਿਹਲ ਹੀ ਨਹੀਂ ਸਾਡੇ ਕੋਲ, ਅਸੀਂ ਪ੍ਰਚਾਰ ਕਿਵੇਂ ਕਰੀਏ? ਨਹੀਂ ਨਹੀਂ ਪਿਆਰਿਓ, ਧਿਆਨ ਰੱਖਿਆ ਜੇ, ਇੱਕ ਬੇਨਤੀ ਕਰਾਂ, ਜਿੰਨਾ ਬੰਦਾ ਵਿਹਲਾ ਰਹਿੰਦਾ ਉਨਾ ਵਿਕਾਰੀ ਹੋ ਜਾਏਗਾ। ਜਿੰਨਾ ਵੀ ਜਿਹੜਾ ਵੀ ਵਿਹਲਾ ਰਹਿੰਦਾ ਨਾ, ਉਹ ਤਨ ਕਰਕੇ ਵੀ ਵਿਕਾਰੀ ਤੇ ਮਨ ਕਰਕੇ ਵੀ ਵਿਕਾਰੀ। ਵਿਰਲੇ ਨਾਮ ਜਪਣ ਵਾਲੇ ਆ। ਕੀ ਭਗਤ ਨਾਮਦੇਵ ਜੀ ਵਿਹਲੇ ਰਹਿੰਦੇ ਸੀ? ਭਗਤ ਨਾਮਦੇਵ ਜੀ ਚੰਦੇ ਛਾਪਦੇ ਤੇ ਨਾਲ ਭਜਨ ਕਰਦੇ। ਭਗਤ ਕਬੀਰ ਜੀ ਵਿਹਲੇ ਰਹਿੰਦੇ ਸੀ? ਭਗਤ ਕਬੀਰ ਜੀ ਤਾਣਾ ਬੁਣਦੇ ਕੱਪੜਾ। ਭਾਵੇਂ ਇਹਨਾਂ ਸਾਰੇ ਭਗਤਾਂ ਦੇ ਵੱਡੇ ਵੱਡੇ ਅਮੀਰ ਜਿਹੜੇ ਸਾਨੂੰ ਸੇਵਕ ਸਨ, ਰਾਜੇ ਵੀ ਸੇਵਕ ਸਨ, ਚਾਹੁੰਦੇ ਤਾਂ ਆਪਣੇ ਘਰ ਸੋਨੇ ਦੇ ਬਣਾ ਲੈਂਦੇ, ਪਰ ਜੋ ਆਉਂਦਾ ਸੀ ਉਹ ਭਲੇ ਦੇ ਕੰਮ ਚ ਲਾਉਂਦੇ, ਆਪਣਾ ਗੁਜ਼ਾਰਾ ਆਪਣੀ ਕਿਰਤ ਤੋਂ ਕਰਦੇ ਸੀ। ਭਗਤ ਕਬੀਰ ਜੀ ਕੱਪੜਾ ਬੁਣ ਕੇ ਪਰਿਵਾਰ ਦਾ ਨਿਰਬਾਹ ਕਰਦੇ, ਨਾਮ ਜਪਦੇ। ਰਵਿਦਾਸ ਜੀ ਜੋੜੇ ਗੰਢਣੇ ਨਹੀਂ ਛੱਡੇ, ਦੇਖੋ ਜੋੜੇ ਗੰਢਦੇ, ਪਰਿਵਾਰ ਦਾ ਨਿਰਬਾਹ ਕਰਦੇ। ਭਾਈ ਦਾਲ ਫੁਲਕਾ ਲਾਲਚ ਨਹੀਂ, ਪਰ ਦਾਲ ਫੁਲਕਾ ਚੱਲਦਾ ਆਏ ਦੀ ਸੇਵਾ ਕਰਦੇ। ਭਗਤ ਕਬੀਰ ਜੀ ਦਾ ਜੀਵਨ ਪੜ੍ਹ ਕੇ ਦੇਖੇ, ਕਈ ਵਾਰ ਰਾਤ ਨੂੰ ਪੱਕੇ ਪ੍ਰਸ਼ਾਦੇ ਸਾਧ ਨੂੰ ਛਕਾ ਦੇਣੇ, ਆਪ ਛੋਲਿਆਂ ਦੀ ਮੁੱਠ ਖਾ ਲੈਣੀ ਜਾਂ ਭੁੱਖੇ ਵੀ ਰਹਿ ਜਾਣਾ। ਜਿਹੜਾ ਰੱਬ ਦਾ ਪਿਆਰਾ ਉਹ ਛਕਾ ਕੇ ਛਕਾਉਂਦਾ ਦੂਸਰਾ, ਜਿਹੜਾ ਦੂਜਾ ਬੰਦਾ ਆਪਣਾ ਢਿੱਡ ਭਰਦਾ ਛਕਦਾ, ਦੂਜਾ ਚਾਹੇ ਭੁੱਖਾ ਰਵੇ। ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ, ਉਹਦੇ ਜਦੋਂ ਦਸਮ ਪਾਤਸ਼ਾਹਾਂ ਦਾ ਉਪਦੇਸ਼ ਆਉਂਦਾ ਹੈ ਨਾ, ਤੇ ਉੱਥੇ ਜਿੱਥੇ ਹੋਰ ਬਚਨ ਆਉਂਦੇ ਨੇ, ਉੱਥੇ ਇੱਕ ਬਚਨ ਆਉਂਦਾ ਕਿ ਪਹਿਲਾਂ ਦੂਜਿਆਂ ਨੂੰ ਛਕਾ ਕੇ ਫਿਰ ਆਪ ਛਕਣਾ। ਦੇਖੋ ਬਾਬਾ ਬੰਦਾ ਸਿੰਘ ਬਹਾਦਰ, ਬੰਦਾ ਸਿੰਘ ਪਹਿਲਾਂ ਗੁਰਸਿੱਖਾਂ ਦੂਸਰਿਆਂ ਨੂੰ ਦੂਜਿਆਂ ਨੂੰ ਛਕਾ ਕੇ ਫਿਰ ਛਕਣਾ। ਮੁਹੰਮਦ ਸਾਹਿਬ ਨੂੰ ਦੁਨੀਆ ਯਾਦ ਕਿਉਂ ਕਰਦੀ ਹੈ? ਮਹਾਂਪੁਰਸ਼ ਦੱਸਿਆ ਕਰਦੇ, ਕਹਿੰਦੇ ਜਦੋਂ ਸ਼ਾਮ ਦਾ ਵਕਤ ਹੋਣਾ ਨਾ ਤੇ ਪ੍ਰਸ਼ਾਦ ਲੰਗਰ ਤਿਆਰ ਹੋਣਾ ਤੇ ਮੁਹੰਮਦ ਸਾਹਿਬ ਨੇ ਆਵਾਜ਼ ਦੇਣੀ, ਭਾਈ ਜੇ ਕੋਈ ਭੁੱਖਾ ਹੈ ਤੇ ਆ ਜਾਓ। ਕਈਆਂ ਵਿਦਵਾਨਾਂ ਨੇ ਇਹ ਲਿਖਿਆ ਕਿ ਆਲੇ ਦੁਆਲੇ ਭਾਈ ਜਿਹੜੇ 25 ਬੰਦੇ ਨੇ ਜਾਂ 25 ਬੰਦੇ ਨੇ ਉਹ ਭੁੱਖੇ ਨਾ ਰਹਿਣ, ਕਈਆਂ ਲਿਖਿਆ ਵੀ ਆਂਢ ਗੁਆਂਢ ਕੋਈ ਭੁੱਖਾ ਨਾ ਰਵੇ, ਪਹਿਲਾਂ ਉਹਨਾਂ ਨੂੰ ਖਵਾਓ। ਮਹਾਂਪੁਰਸ਼ ਦੱਸਿਆ ਕਰਦੇ ਕਿ ਮੁਹੰਮਦ ਸਾਹਿਬ ਨੇ ਉੱਚੀ ਆਵਾਜ਼ ਦੇਣੀ ਵੀ ਕੋਈ ਭੁੱਖਾ ਹੈ ਤੇ ਆ ਜਾਓ, ਜਦੋਂ ਆ ਜਾਣਾ ਤੇ ਆਪਣਾ ਪ੍ਰਸ਼ਾਦਾ ਉਹਨੂੰ ਦੇ ਦੇਣਾ। 8-8 ਦਿਨ ਮੁਹੰਮਦ ਸਾਹਿਬ ਭੁੱਖੇ ਰਹੇ, ਕਈ ਵਾਰ ਐਸਾ ਵੀ ਹੋਇਆ। ਗੁਰੂ ਕਾ ਜਿਹੜਾ ਸਿੱਖ ਹੈ ਧਿਆਨ ਦੇਣਾ ਪਿਆਰੇ, ਉਹਦੇ ਅੰਦਰ ਲੋਭ ਲਾਲਚ ਛਕਣ ਦਾ ਨਹੀਂ, ਉਹਦੇ ਅੰਦਰ ਹੈ ਸੇਵਾ ਤੇ ਸਿਮਰਨ ਦਾ। ਉਹ ਪਹਿਲਾਂ ਦੂਜਿਆਂ ਨੂੰ ਛਕਾ ਕੇ ਫਿਰ ਆਪ ਛਕਦਾ ਪਿਆਰਿਓ, ਪਹਿਲਾਂ ਆਪ ਛਕਦਾ। ਦਸੋ ਪਾਤਸ਼ਾਹ ਬਾਹਰ ਨੇ ਜਿਹੜਾ ਉਪਦੇਸ਼ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ, ਜਿੱਥੇ ਹੋਰ ਉਪਦੇਸ਼ ਦਿੱਤਾ ਉੱਥੇ ਇਹ ਵੀ ਬਚਨ ਆਉਂਦਾ ਕਿ ਪਿਆਰਿਆ ਪਹਿਲਾਂ ਦੂਜਿਆਂ ਨੂੰ ਛਕਾ ਕੇ ਫਿਰ ਆਪ ਛਕਣਾ। ਤੇ ਭਗਤ ਕਬੀਰ ਜੀ ਜਦੋਂ ਸਾਧੂ ਆਉਂਦੇ ਤੇ ਸ਼ਾਮ ਦਾ ਲੰਗਰ ਪੱਕਿਆ, ਕਈ ਵਾਰੀ ਛਕਾ ਦੇਣਾ ਤੇ ਮੁੱਠ ਛੋਲਿਆਂ ਦੀ ਛਕ ਲੈਣੀ, ਕਈ ਵਾਰੀ ਭੁੱਖੇ, ਦੇਖੋ ਆਪਣੀ ਕਿਰਤ ਨਹੀਂ ਛੱਡੀ। ਰਵਿਦਾਸ ਜੀ ਜੋੜੇ ਗੰਢਦੇ ਰਹੇ, ਸੈਣ ਜੀ ਡਿਊਟੀ ਰਾਜ ਦੇ ਕਰਦੇ ਰਹੇ, ਧੰਨਾ ਭਗਤ ਜੀ ਹਲ ਚਲਾਉਂਦੇ ਰਹੇ, ਪਿਆਰੇ ਹੋ ਹਲ ਵਾਹੁੰਦੇ ਰਹੇ। ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਆਪਣੀ ਕਿਰਤ ਕਰਦਿਆਂ ਨਾਮ ਜਪਦੇ ਤੇ ਵਣ ਛਕਦੇ ਨੇ। ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਚਾਹੇ ਉਹ ਨਾਮਦੇਵ, ਚਾਹੇ ਉਹ ਭਗਤ ਕਬੀਰ ਜੀ, ਚਾਹੇ ਰਵਿਦਾਸ ਜੀ, ਚਾਹੇ ਸੈਣ ਜੀ, ਚਾਹੇ ਧੰਨਾ ਭਗਤ ਜੀ, ਉਹ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਨ ਨਹੀਂ ਗਏ। ਅੱਜ ਉਹਨਾਂ ਦੀ ਬਾਣੀ ਦੀ ਵਿਚਾਰ ਤੇ ਅਰਥ ਜਿਹੜੇ ਯੂਨੀਵਰਸਿਟੀਆਂ ਦੇ ਡਾਕਟਰ ਤੇ ਪ੍ਰੋਫੈਸਰ ਕਰਦੇ ਨੇ, ਨਮਸਕਾਰਾਂ ਕਰਦੇ। ਦੇਖੋ ਇਹਦਾ ਮਤਲਬ ਇਹ ਨਹੀਂ ਕਿ ਪੜ੍ਹਾਈ ਨਹੀਂ ਕਰਨੀ, ਪਰ ਇਹ ਹੈ ਵੀ ਉਹ ਜਿਹੜੀ ਰੂਹਾਨੀ ਵਿਦਿਆ ਬਖਸ਼ਿਸ਼ ਅਕਾਲ ਪੁਰਖ ਦੀ, ਜਿਹੜੇ ਵਾਹਿਗੁਰੂ ਵਿੱਚ ਭੇਦ ਹੋ ਜਾਂਦੇ, ਉੱਥੇ ਸਾਰੀਆਂ ਵਿਦਿਆ ਆਪਣੇ ਆਪ ਆ ਜਾਂਦੀਆਂ ਨੇ ਪਿਆਰੇ, ਸਾਰੀਆਂ ਵਿਦਿਆ। ਕਿਉਂ? ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ, ਉਹਨਾਂ ਦੀ ਰਸਨਾ ਤੇ ਵਾਹਿਗੁਰੂ ਆਪ ਬੋਲਦਾ ਜਿਹੜੇ ਵਾਹਿਗੁਰੂ ਵਿੱਚ ਭੇਦ ਹੁੰਦੇ ਆ। ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਆਪ ਉਹਨਾਂ ਦੀ ਰਸਨਾ ਤੇ ਬੋਲਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿਚ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਭਾਈ ਪੁੰਗਰ ਕਿਰਤ ਵੀ ਕਰਦੇ ਆ, ਨਾਮ ਵੀ ਜਪਦੇ ਆ, ਵੰਡ ਵੀ ਛਕਦੇ, ਆਪ ਜੁੜੇ ਦੂਸਰੇ ਨੂੰ ਜੋੜਦੇ। ਅੱਜ ਅੰਮ੍ਰਿਤ ਵੇਲੇ ਪ੍ਰੇਮੀ ਇਸ਼ਨਾਨ ਕਰਕੇ ਬੈਠੇ ਨੇ, ਨਾਮ ਜਪ ਰਹੇ, ਫਿਰ ਬਾਣੀ ਪੜ੍ਹ ਰਹੇ ਨੇ ਤੇ ਆਨੰਦ ਸਾਹਿਬ ਦਾ ਪਾਠ ਹੋ ਰਿਹਾ ਤੇ ਇੱਕ ਸੰਨਿਆਸੀ ਖੂਹ ਦੇ ਕੋਲ ਨੇ ਜਿਹੜਾ ਰਸਤਾ ਸੀ ਨਾ ਉਸ ਰਸਤੇ ਲੰਘ ਰਿਹਾ, ਪਉ ਫੁੱਟਣ ਵਾਲੀ ਹੈ। ਇਧਰ ਭਾਈ ਪੁੰਗਰ ਜੀ ਬਾਣੀ ਪੜ੍ਹਦੇ ਨੇ ਤੇ ਆਹ ਆਵਾਜ਼ ਇਸ ਸੰਨਿਆਸੀ ਦੇ ਕੰਨਾਂ ਵਿਚ ਪੈਂਦੀ ਹੈ, ਉਹ ਕੀ ਤੂੰ ਕਰਮ ਕਮਾਇਆ ਜੱਗ ਵਿਚ ਆ ਕੇ, ਜੱਗ ਵਿਚ ਆ ਕੇ ਕੀ ਤੂੰ ਕਰਮ ਕਮਾਇਆ, ਜੱਗ ਵਿਚ ਆ ਕੇ, ਜੱਗ ਵਿਚ ਆ ਕੇ ਤੂੰ ਜੱਗ ਵਿੱਚ ਆ ਕੇ ਕੀ ਤੂੰ ਕਰਮ ਕਮਾਇਆ, ਜੱਗ ਵਿੱਚ ਆ ਕੇ, ਜੱਗ ਵਿੱਚ ਆ ਕੇ ਸੰਨਿਆਸੀ ਨੇ ਸੁਣੀ ਤੇ ਆ ਕੇ ਸੰਗਤ ਚ ਬੈਠ ਗਿਆ। ਜਦ ਭੋਗ ਪਏ ਤੇ ਸਾਰੇ ਆਪੋ ਆਪਣੇ ਕਾਰ ਵਿਹਾਰ ਚਲੇ ਗਏ। ਭਾਈ ਪੁੰਗਰ ਦੇ ਘਰ ਤੋਂ ਮਿੱਸੇ ਪ੍ਰਸ਼ਾਦੇ ਤੇ ਲੱਸੀ ਆਈ। ਭਾਈ ਪੁੰਗਰ ਜੀ ਨੇ ਸੰਨਿਆਸੀ ਨੂੰ ਵੀ ਲੰਗਰ ਛਕਾਇਆ, ਆਪ ਵੀ ਛਕਿਆ, ਬੜਾ ਆਨੰਦ ਆਇਆ ਇਹਨੂੰ, ਕਿਉਂਕਿ ਸੱਚੀ ਕਿਰਤ ਦਾ ਪ੍ਰਸ਼ਾਦ ਹੈ। ਜਦੋਂ ਗੁਰੂ ਨਾਨਕ ਸਾਹਿਬ ਗਏ ਨੇ ਨਾ ਏਮਨਾਬਾਦ ਭਾਈ ਲਾਲੋ ਦੇ ਘਰ ਤੇ ਕੋਧਰੇ ਦਾ ਰੁੱਖਾ ਪ੍ਰਸ਼ਾਦਾ ਜਦੋਂ ਪਰੋਸ ਕੇ ਰੱਖਿਆ ਭਾਈ ਲਾਲੋ ਨੇ ਤੇ ਭਾਈ ਮਰਦਾਨਾ ਜੀ ਦੇਖ ਰਹੇ ਤੇ ਇਤਿਹਾਸ ਵਿੱਚ ਆਉਂਦਾ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਨੂੰ ਕਹਿੰਦੇ, ਭਾਈ ਮਰਦਾਨਾ ਵਾਹਿਗੁਰੂ ਕਹਿ ਕੇ ਮੁੱਖ ਵਿੱਚ ਪਾ ਤੇ ਜਦੋਂ ਗ੍ਰਾਹੀ ਤੋੜ ਕੇ ਕੋਧਰੇ ਦੇ ਭੋਜਨ ਦੀ ਰੁੱਖੀ ਗ੍ਰਾਹੀ ਤੋੜ ਕੇ ਮੂੰਹ ਵਿੱਚ ਪਾਈ ਤੇ ਭਾਈ ਮਰਦਾਨਾ ਕਹਿੰਦਾ, ਬਾਬਾ ਅੰਮ੍ਰਿਤ ਵਰਗਾ ਸਵਾਦ ਹੈ ਹੀ। ਕਹਿੰਦੇ ਅੰਮ੍ਰਿਤ ਵਰਗਾ ਸਵਾਦ, ਸੱਚੀ ਕਿਰਤ ਦਾ ਸੀ ਨਾ, ਇੱਕ ਪਾਸੇ ਔਰ ਪੂੜਿਆਂ ਕਚੋੜਿਆਂ ਚ ਗਰੀਬਾਂ ਦਾ ਖੂਨ, ਇੱਥੇ ਸੱਚੀ ਕਿਰਤ। ਸੰਨਿਆਸੀ ਨੇ ਲੰਗਰ ਛਕਿਆ, ਨਿਹਾਲ ਹੋਇਆ, ਤਿੰਨ ਦਿਨ ਠਹਿਰਿਆ, ਗੁਰਸਿੱਖ ਦਾ ਜੀਵਨ ਦੇਖਿਆ ਤੇ ਸੰਨਿਆਸੀ ਕਹਿਣ ਲੱਗਾ ਇਸ ਗੁਰਸਿੱਖ ਨੂੰ, ਭਾਈ ਪੁੰਗਰ ਤੇਰੇ ਕੋਲ ਆਨੰਦ ਹੈ ਪਰ ਇੱਕ ਆਨੰਦ ਮੇਰੇ ਕੋਲ ਵੀ ਹੈ, ਮੈਂ ਆਪਣਾ ਆਨੰਦ ਤੈਨੂੰ ਦੇਣਾ ਚਾਹੁੰਦਾ। ਭਾਈ ਪੁੰਗਰ ਜੀ ਕਹਿੰਦੇ, ਆਨੰਦ ਇੱਕੋ ਹੀ ਹੈ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਸੰਨਿਆਸੀ ਕਹਿੰਦਾ, ਨਹੀਂ ਇਹ ਰਸਾਇਣੀ ਸੀ, ਵਿਦਿਆ ਜਾਣਦਾ ਸੀ। ਕਹਿੰਦਾ, ਮੈਂ ਉਹ ਆਪਣੀ ਵਿਦਿਆ ਤੈਨੂੰ ਦੇ ਦਿਆਂਗਾ, ਜਿੰਨਾ ਸੋਨਾ ਚਾਹੇ ਬਣਾਉਣਾ ਬਣਾ ਲਈ, ਜਿੰਨਾ ਦਿਲ ਚਾਹੇ ਚਾਂਦੀ ਬਣਾਈ, ਸੋਨਾ ਬਣਾਈ। ਭਾਈ ਪੁੰਗਰ ਖੁਸ਼ ਨਹੀਂ ਹੋਇਆ, ਕਹਿਣ ਲੱਗਾ, ਸੰਨਿਆਸੀ ਜੀ ਚਾਹੀਦਾ ਸੀ ਤੁਹਾਨੂੰ ਪਰਮੇਸ਼ਰ ਦੀ ਬੰਦਗੀ ਕਰਨੀ, ਨਾਮ ਜਪਣਾ, ਗੱਲ ਸੋਨੇ ਦੀ ਕਰਦੇ ਹੋ, ਰੱਬ ਦੇ ਪਿਆਰੇ ਹਮੇਸ਼ਾ ਗੱਲ ਨਾਮ ਦੀ ਕਰਦੇ ਨੇ ਕਿ ਵੀ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਕਿਨਹੀ ਵੰਜਾ ਖਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਤੁਸੀਂ ਨਾਮ ਦੀ ਗੱਲ ਕਰਨੀ, ਤੁਸੀਂ ਸੋਨੇ ਦੀ ਗੱਲ ਕਰਦੇ, ਸੋਨਾ ਤੇ ਰਾਵਣ ਕੋਲ ਵੀ ਬਹੁਤ ਸੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਸੰਨਿਆਸੀ ਸਮਝਦਾ ਹੈ ਵੀ ਅਜੇ ਇਹਨੇ ਵੇਖਿਆ ਨੀ, ਜੇ ਵੇਖਿਆ ਹੋਵੇ ਸੋਨਾ ਫੇਰ ਪਤਾ ਲੱਗੇ। ਭਾਈ ਪੁੰਗਰ ਜੀ ਨੇ ਕਈ ਰੱਖੀ ਮੁੱਢ ਤੇ ਸੰਨਿਆਸੀ ਨੂੰ ਲਿਆ ਨਾਲ ਤੇ ਖੇਤਾਂ ਵਿੱਚ ਚਲਾ ਗਿਆ। ਉੱਥੇ 5-7 ਫੁੱਟ ਗਹਿਰਾ ਟੋਇਆ ਪੁੱਟਿਆ ਤੇ ਥੱਲੇ ਮੋਹਰਾਂ ਹੀ ਮੋਹਰਾਂ, ਖਜ਼ਾਨੇ ਖਜ਼ਾਨਾ। ਸੰਨਿਆਸੀ ਹੈਰਾਨ ਹੋ ਗਿਆ। ਗੁਰਸਿੱਖ ਕਹਿੰਦਾ, ਆਹ ਦੇਖ ਸੋਨਾ, ਆਹ ਰਾਜੇ ਦਾ ਖਜ਼ਾਨਾ ਮੇਰੇ ਖੇਤਾਂ ਚ ਦੱਬਿਆ, ਪਰ ਮੈਂ ਨੀ ਝਾਕਦਾ, ਮੈਂ ਆਪਣੀ ਕਿਰਤ ਨਾਲ ਗੁਜ਼ਾਰਾ ਕਰਨਾ। ਉਸ ਵੇਲੇ ਸੰਨਿਆਸੀ ਗੁਰਸਿੱਖ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਧੰਨ ਸਿੱਖੀ ਧੰਨ ਸਿੱਖੀ। ਭਾਈ ਪੁੰਗਲ ਜੀ ਨੇ ਬਿਠਾਇਆ ਉਹ ਸੰਨਿਆਸੀ ਨੂੰ, ਕਹਿਣ ਲੱਗੇ ਸੰਨਿਆਸੀ ਜੀ ਇਹ ਸੋਨਾ ਇਕੱਠਾ ਕਰਨ ਦਾ ਸਮਾਂ ਨਹੀਂ, ਚਾਂਦੀ ਇਕੱਠਾ ਕਰਨ ਦਾ ਸਮਾਂ ਨਹੀਂ, ਇਹ ਸੋਨੇ ਚਾਂਦੀ ਸਭ ਇੱਥੇ ਰਹਿ ਜਾਣੇ। ਸਰਬ ਸੋਨ ਕੀ ਲੰਕਾ ਹੋਤੀ ਰਾਮ ਸੇ ਅਧਕਾਈ, ਕਹਾਂ ਪਿਓ ਦਰ ਬਾਂਧੇ ਹਾਥੀ ਖਿੰਨ ਮੈਂ ਪਈ ਪਰਾਏ। ਨਾਮ ਦਾ ਧਨ ਇਕੱਠਾ ਕਰੋ, ਇਹ ਸੇਵਾ ਤੇ ਭਗਤੀ ਵਾਸਤੇ ਮਨੁੱਖ ਸਰੀਰ ਮਿਲਿਆ। ਮੇਰੇ ਸਤਿਗੁਰ ਕਹਿੰਦੇ ਭਈ ਪ੍ਰਾਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਸੰਨਿਆਸੀ ਕਹਿ ਲੱਗਾ ਧਨ ਸਿੱਖੀ, ਅੱਜ ਮੈਨੂੰ ਸੋਝੀ ਆ ਗਈ, ਸਤਿਗੁਰੂ ਧਨ ਤੇ ਗੁਰੂ ਕੇ ਸਿੱਖ ਵੀ ਧਨ ਨੇ। ਮੈਂ ਸਮਝਦਾ ਸੀ ਮੈਂ ਹੀ ਵੱਡਾ, ਮੈਨੂੰ ਅੱਜ ਪਤਾ ਲੱਗਾ ਮੈਂ ਖਾਲੀ ਆ। ਮੈਨੂੰ ਅੱਜ ਸੋਝੀ ਆਈ ਹੈ ਕਿ ਇਹ ਮਨੁੱਖ ਜਨਮ ਸੇਵਾ ਭਗਤੀ ਵਾਸਤੇ ਮਿਲਿਆ, ਇਹ ਮਨੁੱਖ ਜਨਮ ਭਈ ਪਰਮਾਤਮਾ ਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮੇਰੇ ਹੱਥੋਂ ਵਾਰੀ ਜਾ ਰਹੀ ਸੀ ਤੇ ਅੱਜ ਮੈਨੂੰ ਸਮਝ ਆ ਗਈ ਮੈਂ ਵਾਰੀ ਸੰਭਾਲਾਂ ਤੇ ਪਰਮੇਸ਼ਰ ਦੀ ਬੰਦਗੀ ਕਰਾਂ। ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣ ਦੀ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣ ਦੀ, ਤੇਰੀ ਵਾਰੀ ਹੈ ਗੋਬਿੰਦ। ਇਹੋ ਤੇਰੀ ਵਾਰੀ ਤੇਰੀ ਵਾਰੀ ਹੈ ਗੋਬਿੰਦ ਮਿਲਣ ਦੀ। ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹੋ ਤੇਰੇ। ਉਹ ਸੰਨਿਆਸੀ ਜਿਹੜਾ ਸੀ ਪਿਆਰੇ ਉਹਨੂੰ ਵੀ ਸੋਝੀ ਆ ਗਈ, ਕਹਿਣ ਲੱਗਾ ਧੰਨ ਸਿੱਖੀ। ਇਸ ਕਰਕੇ ਇਹ ਮਨੁੱਖ ਜਨਮ ਮਿਲਿਆ ਸਾਨੂੰ ਸੇਵਾ ਭਗਤੀ ਵਾਸਤੇ ਤੇ ਪ੍ਰਭੂ ਪ੍ਰਾਪਤੀ ਵਾਸਤੇ। ਅਸੀਂ ਗੁਰੂ ਮਹਾਰਾਜ ਦੇ ਬਚਨਾਂ ਨੂੰ ਬਾਣੀ ਨੂੰ ਹਿਰਦੇ ਵਿੱਚ ਵਸਾਈਏ। ਇਹੋ ਲੋਕ ਸੁਖੀ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੁਣ ਸਮਾਂ ਆਜ਼ਾਦ ਨਹੀਂ ਦੇ ਰਿਹਾ, ਹੋਈਆਂ ਭੁੱਲਾਂ ਦੀ ਆਪ ਜੀਆਂ ਨੇ ਖਿਮਾ ਕਰਨੀ। ਅੱਜ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ ਪਹਿਲੇ ਦੀਵਾਨ ਦੀ ਸਪੂਰਤਾ ਹੋਏਗੀ। ਦੋ ਦਿਨ ਬਾਕੀ, ਪ੍ਰਬੰਧਕ ਜਨਾਂ ਨੇ ਉੱਦਮ ਕੀਤਾ, ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ, ਗੁਰਮੁਖ ਪਿਆਰੇ ਉੱਦਮ ਕਰਦੇ, ਸੰਗਤਾਂ ਜੁੜਦੀਆਂ ਨੇ ਤੇ ਸਮਾਂ 11 ਤੋਂ ਲੈ ਕੇ 2 ਵਜੇ ਤੱਕ ਰੱਖਿਆ। 10 12 ਵਜੇ ਲੱਗਿਆ ਕਰੇਗਾ, 10 ਤੋਂ ਪਹਿਲਾਂ ਜਥੇ ਵਾਲੇ ਸਿੰਘ ਹੋਰ ਵੀ ਜਥੇ ਕੋਈ ਵੀ ਲੱਗ ਸਕਦੇ ਤੇ 10 12 ਵਜੇ ਲੱਗਿਆ ਕਰੇਗਾ। ਦੀਵਾਨਾਂ ਦੀਆਂ ਮਹਾਂਪੁਰਸ਼ਾਂ ਦੀਆਂ ਸੀੜੀਆਂ, ਦੀਵਾਨਾਂ ਦੀਆਂ ਸੀੜੀਆਂ ਆਈਆਂ ਨੇ ਭਾਈ, ਬਾਅਦ ਦੱਸ ਦੇਣਗੇ ਆਪ ਜੀ ਇੱਥੋਂ ਪ੍ਰਾਪਤ ਕਰ ਸਕਦੇ ਹੋ। ਆਤਮ ਮਾਰਗ ਮੈਗਜ਼ੀਨ ਆਪ ਜੀ ਪੜ੍ਹਿਆ ਕਰੋ ਤਾਂ ਕਿ ਉਹਦੇ ਵਿੱਚ ਜਿਹੜੇ ਬਹੁਤ ਅਮੋਲਕ ਬਚਨ ਨੇ ਉਹ ਹਰ ਮਹੀਨੇ ਆਉਂਦਾ ਹਿੰਦੀ ਵਿੱਚ ਪੰਜਾਬੀ ਵਿੱਚ ਵੀ ਤੇ ਉਹ ਜ਼ਰੂਰ ਤੁਸੀਂ ਪੜਿਆ ਕਰੋ। ਦਾਸ ਕੋਲੋਂ ਬੇਨਤ ਭੁੱਲਾਂ ਹੋ ਗਈਆਂ ਹੋਣਗੀਆਂ ਜਾਂ ਸੰਕੇ ਖਿਮਾ ਕਰਨਾ। ਕੱਲ ਨੂੰ ਆਪ ਅਤੇ ਹੋਰ ਸੰਗਤਾਂ ਨਾਲ ਲੈ ਕੇ ਇੱਥੇ 11:15 ਵਜੇ ਪਹੁੰਚਣ ਦੀ ਖੇਚਲ ਕਰਨੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਇਲਾਕੇ ਦੇ ਵਿੱਚ ਦਾਸ ਦੇ ਛੋਟੇ ਵੀਰ ਬਾਬਾ ਗੁਰਦੀਪ ਸਿੰਘ ਜੀ ਉਹ ਕਈ ਸਾਲ ਤੋਂ ਇੱਥੇ ਦੀਵਾਨ ਕਰ ਰਹੇ ਔਰ ਅਮਰ ਸੰਚਾਰ ਵੀ ਹੁੰਦਾ, ਸੰਗਤਾਂ ਜੁੜਦੀਆਂ। ਇਸ ਕਰਕੇ ਦਾਸ ਵੀ 2 ਸਾਲ ਤੋਂ ਦਰਸ਼ਨ ਆਪ ਜੀ ਦੇ ਕਰ ਰਿਹਾ। ਭਾਈ ਜਿਨ੍ਹਾਂ ਅਮਰ ਛਕਿਆ ਵਡਭਾਗੇ ਹੋ, ਜਿਨ੍ਹਾਂ ਨਹੀਂ ਛਕਿਆ ਉਹ ਵੀ ਅਮਰ ਛਕੋ। ਤੇ ਗੱਲ ਹੈ ਗੁਰੂ ਦੇ ਬਚਨਾਂ ਨੂੰ ਕਮਾਉਣ ਦੀ। ਇਸ ਕਰਕੇ ਹੁਣ ਉਹ 2 ਸਾਲ ਮੇਰੇ ਤੋਂ ਛੋਟੇ ਨੇ ਤੇ ਪਹਿਲਾਂ 3-3, 4-4 ਦੀਵਾਨ ਵੀ ਅਸੀਂ ਸਾਰੇ ਲਾਉਂਦੇ ਰਹੇ। ਦਾਸ ਦਾ ਥੋੜੇ ਦਿਨ ਪਹਿਲਾਂ ਕੁਛ ਸਰੀਰ ਜਿਹੜਾ ਸੀ ਪੂਰਾ ਸਾਥ ਨਹੀਂ ਸੀ ਦੇ ਰਿਹਾ ਤੇ ਦਾਸ ਕੋਲ ਕਈ ਜਗ੍ਹਾ ਦੀਵਾਨਾਂ ਤੇ ਨਹੀਂ ਪਹੁੰਚ। ਭਾਈ ਸੁਖਵਿੰਦਰ ਸਿੰਘ ਨੂੰ ਹੋਰ ਜਥਿਆਂ ਨੂੰ ਭੇਜਿਆ, ਆਹ ਹੁਣ ਪੱਟੀ ਦੇ ਸਨ, ਉੱਥੇ 3 ਦੀਵਾਨ, ਉੱਥੇ 2 ਤੇ ਪਹੁੰਚਿਆ ਸੀ। ਤੇ ਮੈਨੂੰ ਲੱਗ ਰਿਹਾ ਸੀ ਵੀ ਸ਼ਾਇਦ ਪਤਾ ਨਹੀਂ ਕੋਟਾ ਬੂੰਦੀ ਵੀ ਜਾਇਆ ਜਾਣਾ ਕਿ ਨਹੀਂ ਜਾਇਆ ਜਾਣਾ। ਚਲੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਕਿਉਂਕਿ ਇਹ ਮਾਲਕ ਦੇ ਹੱਥ ਹੈ। ਤਾਂ ਹੀ ਮਾਰ ਕਹਿੰਦੇ ਜੇ ਪ੍ਰਸਾਦ ਰੋਗ ਕੰਚਨ ਦੇ ਹੀ ਲੇਵ ਲਾਓ ਤੇ ਸਰਾਮ ਸਨੇ ਹੀ। ਭਾਈ ਜੀ ਦੀ ਕਿਰਪਾ ਨਾਲ ਰੋਗ ਦੇਹ ਮਿਲੀ ਹੋਈ ਹੈ, ਕੋਈ ਪਤਾ ਨਹੀਂ ਸਰੀਰਾਂ ਦਾ। ਉਹਨਾਂ ਚਿਰ ਭਾਈ ਆਪਣਾ ਉਹ ਮਾਲਕ ਦਾ ਗੁਣ ਗਾ ਲਈਏ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੇ ਸਾਹ। ਇਸ ਕਰਕੇ ਹੁਣ ਦੂਰ ਦੂਰ ਦੇ ਪ੍ਰੋਗਰਾਮ ਹੋਣ ਕਰਕੇ ਤੇ ਸਮਾਂ ਜਿੰਨਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ, ਭਾਈ ਬਾਬਾ ਗੁਰਦੀਪ ਸਿੰਘ ਜੀ ਵੀ ਆਉਂਦੇ ਹੈ। ਚਲੋ ਦਾਸ ਨੂੰ ਜਦ ਸਮਾਂ ਮਿਲਦਾ ਤੇ ਪੂਰਾ ਲਾਭ ਪ੍ਰਾਪਤ ਕਰਿਆ ਕਰੋ, ਕਿਉਂਕਿ ਇੱਥੇ ਤੇ ਗੱਲ ਜਿਹੜੀ ਹੈ ਨਾਨਕ ਕਰ ਕੇਵਲ ਨਾਮ, ਨਾਮ ਦੀ ਗੱਲ ਬਾਣੀ ਦੀ ਹੀ ਗੱਲ ਹੋਣੀ ਹੈ, ਕਿਉਂਕਿ ਮਹਾਂਪੁਰਸ਼ਾਂ ਨੇ ਸਾਰਾ ਜੀਵਨ ਨਾਮ ਬਾਣੀ ਦਾ ਸਤਿਸੰਗ ਜੀ ਪ੍ਰਚਾਰ ਕੀਤਾ ਹੈ। ਸੋ ਕੱਲ ਨੂੰ ਸਾਰੀਆਂ ਸੰਗਤਾਂ ਨੇ ਹੋਰ ਸੰਗਤਾਂ ਨਾਲ ਲੈ ਕੇ 11 ਵਜੇ ਪਹੁੰਚਣ ਦੀ ਖੇਚਲ ਕਰਨੀ ਹੈ। ਹੁਣ ਸਾਰੇ ਮਾਈ ਭਾਈ ਆਨੰਦ ਸਾਹਿਬ ਵਿੱਚ ਬੋਲਣ ਦੀ ਖੇਚਲ ਕਰੋ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਬਹਿ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾ। ਸ਼ਬਦੋ ਤੰਗਾਵੋ ਹਰੀ ਕੇਰਾ, ਮੰਜਨੀ ਵਸਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭੇ ਸਾਰਣਾ। ਮਨ ਮੇਰੇ ਸਦਾ ਰਹੋ ਹਰ ਨਾਲ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ। ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾ ਮੇਰਾ ਆਧਾਰ ਵਾਜੇ। ਸਾਚਾ धर्म पाया तुद जिन कौ से नाम हर के लागे। परम प्रभु पाया उतरे सगल सूरे सुनते पुनीत कहते पवित्र सतगुर हापुर पूरे रात तुई दाई दया खिल सगल जगत जिनी नाम त्याया गए मशक्कत काल वाहिगुरु जी का खालसा वाहिगुरु जी की वाहिगुरु जी का तन है तन है तन है गुरु नानक साहिब तन है तन है तन है तन है गुरु अंगद साहिब की तन है तन है अमरदास साहब तन है गुरु रामदास साहब तन है गुरु अर्जुन देव साहब तन है गुरु हर गोबिंद साहब तन है हर राय साहब की तन है गुरु श्री हर कृष्ण साहब तन है तेग बहादुर साहब तन है तन है गुरु गोविंद सिंह साहब तन है ग्रंथ साहिब जी तन है तेरा पंथ खालसा तन है तेरी साध संगत जी सत नाम श्री वाहिगुरु बोल वाहिगुरु 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 बोल प्यारा तेरा मिठड़ा लगेगा वाहिगुरु वाहिगुरु बोल प्यारा तेरा प्यारा लगेगा वाहिगुरु वाहिगुरु बोल प्यारा तेरा कृष्णा लगेगा सतनाम श्री वाहिगुरु बोल सतनाम श्री वाहिगुरु वाहिगुरु जी का खालसा वाहिगुरु जी की फतेह।